ਚੌਥੀ ਵਾਰ ਦੀ 11ਵੀਂ ਪੌੜੀ ਵਿੱਚ ਇੱਕ ਦ੍ਰਿਸ਼ਟਾਂਤ ਦਿੰਦਿਆਂ ਹੋਇਆ ਅਨਾਰ ਦਾਣੇ ਦਾ, ਜਿਹੜੇ ਅਨਾਰ ਤੋਂ ਪੈਦਾ ਹੋਏ ਦਾਣੇ ਜੋ ਆਪਾਂ ਖਾਂਦੇ ਵੀ ਹਾਂ, ਉਸ ਦਾ ਦ੍ਰਿਸ਼ਟਾਂਤ ਦੇ ਕੇ ਫੁਰਮਾਨ ਕਰ ਰਹੇ ਨੇ। ਦਾਣਾ ਹੋਏ ਅਨਾਰ ਦਾ, ਹੋਏ ਧੂੜ ਧੂੜੀ ਵਿੱਚ ਧੱਸੈ, ਹੋਏ ਬਿਰਖ ਹਰੀ ਆਵਲਾ, ਲਾਲ ਗੁਲਾਲਾ ਫੁੱਲ ਵਿਗਸੈ, ਇਕਤ ਬਿਰਖ ਸਹਿਸ ਫਲ, ਫੁੱਲ ਫਲ ਇੱਕ ਦੂ ਇੱਕ ਸਰਸੈ, ਇੱਕ ਦੂ ਦਾਣੇ ਲੱਖ ਹੋਏ, ਫਲ ਫਲ ਦੇ ਮਨ ਅੰਦਰ ਵਸੈ, ਤਿਸ ਫਲ ਤੋਟ ਨ ਆਵਈ, ਗੁਰਮੁਖ ਸੁਖ ਫਲ ਅੰਮ੍ਰਿਤ ਰਸੈ, ਜਿਉਂ ਜਿਉਂ ਲਯਨ ਤੋੜ ਫਲ, ਤਿਉਂ ਤਿਉਂ ਫਿਰ ਫਿਰ ਫਲੀਐ ਹੱਸੈ, ਨਿਮ ਚੱਲਣ ਗੁਰਮਾਰਗ ਦੱਸੈ, ਨਿਮ ਚੱਲਣ ਗੁਰਮਾਰਗ ਦੱਸੈ। ਕਹਿਣ ਲੱਗੇ ਦਾਣਾ ਹੋਏ ਅਨਾਰ ਦਾ, ਹੋਏ ਧੂੜ ਧੂੜੀ ਵਿੱਚ ਧੱਸੈ। ਜਦੋਂ ਅਨਾਰ ਦਾ ਬੀਜ ਬੀਜਿਆ ਜਾਂਦਾ, ਅਨਾਰ ਦਾ ਬੀਜ ਦਾਣਾ ਹੋ ਕੇ ਮਿੱਟੀ ਦਾ ਰੂਪ ਹੋ ਕੇ ਮਿੱਟੀ ਵਿੱਚ ਹੀ ਖੁੱਭਦਾ ਹੈ, ਭਾਵ ਆਪਾ ਗਵਾ ਲੈਂਦਾ ਹੈ। ਇੱਕ ਵਿਦਵਾਨ ਨੇ ਬੜੇ ਸੋਹਣੇ ਬਚਨ ਲਿਖੇ, ਉਹ ਕਹਿੰਦਾ ਜੇ ਕਿਤੇ ਜ਼ਿੰਦਗੀ ਵਿੱਚ ਕੁਛ ਬਣਨਾ ਚਾਹੁੰਦਾ, ਮਿਟਾ ਦੇ ਆਪਣੀ ਹਸਤੀ ਕੋ, ਅਗਰ ਕਿਸ ਮਰਤਬਾ ਚਾਹੇ ਕਿ ਦਾਣਾ ਖਾਕ ਮੇਂ ਮਿਲ ਕਰ ਹੀ ਗੁਲੇ ਗੁਲਜ਼ਾਰ ਹੋਤਾ ਹੈ। ਜੇ ਕਿਸੇ ਬੀਜ ਨੇ ਕੋਈ ਗੁਲਜ਼ਾਰ ਖੜਾਉਣੀ, ਕੋਈ ਬੂਟਾ ਪੈਦਾ ਕਰਨਾ, ਕੋਈ ਫਲ ਪੈਦਾ ਕਰਨੇ ਨੇ, ਜਾਂ ਆਪਣੇ ਵਰਗੇ ਬੀਜ ਹੋਰ ਹਜ਼ਾਰਾਂ ਉਹਨੇ ਪੈਦਾ ਕਰਨੇ ਨੇ, ਤਾਂ ਉਸ ਬੀਜ ਨੂੰ ਆਪਣਾ ਆਪ ਮਿੱਟੀ ਵਿੱਚ ਮਿਲਾਉਣਾ ਪਏਗਾ, ਭਾਵ ਆਪਾ ਗਵਾਉਣਾ ਪਏਗਾ। ਇਸੇ ਤਰ੍ਹਾਂ ਬਚਨ ਕਹਿ ਰਹੇ ਨੇ, ਦਾਣਾ ਹੋਏ ਅਨਾਰ ਦਾ, ਹੋਏ ਧੂੜ ਧੂੜੀ ਵਿੱਚ ਧੱਸੈ। ਅਨਾਰ ਦਾ ਬੀਜ ਹੋ ਕੇ, ਦਾਣਾ ਹੋ ਕੇ, ਮਿੱਟੀ ਦਾ ਰੂਪ ਹੋ ਕੇ ਮਿੱਟੀ ਦੇ ਵਿੱਚ ਖੁੱਭਦਾ ਹੈ, ਧੱਸ ਜਾਂਦਾ ਹੈ। ਹੋਏ ਬਿਰਖ ਹਰੀਆਵਲਾ, ਲਾਲ ਗੁਲਾਲਾ ਫੁੱਲ ਵਿਗਸੈ। ਕਹਿਣ ਲੱਗੇ ਫਿਰ ਉਸ ਬੀਜ ਤੋਂ ਹਰੀਆਵਲਾ ਬਿਰਸ਼ ਪੈਦਾ ਹੁੰਦਾ ਹੈ, ਅਨਾਰ ਦਾ ਬੂਟਾ ਪੈਦਾ ਹੁੰਦਾ ਹਰਿਆ ਭਰਿਆ, ਫਿਰ ਸੁੰਦਰ ਲਾਲ ਗੁਲਾਬ ਉਹਨੂੰ ਫੁੱਲ ਖਿੜਦੇ ਆ, ਤੇ ਇਸ ਤਰ੍ਹਾਂ ਖਿੜ ਕੇ ਸਾਰਿਆਂ ਨੂੰ ਨਜ਼ਰ ਆਉਂਦਾ ਹੈ। ਇਕਤ ਬਿਰਖ ਸਹਿਸ ਫਲ, ਫੁੱਲ ਫਲ ਇੱਕ ਦੂ ਇੱਕ ਸਰਸੈ, ਇੱਕ ਬਿਰਸ਼ ਤੋਂ, ਇੱਕ ਦਰਖਤ ਤੋਂ ਹਜ਼ਾਰਾਂ ਫੁੱਲ, ਤੇ ਫਿਰ ਉਹਦੇ ਤੋਂ ਹਜ਼ਾਰਾਂ ਫਲ, ਇੱਕ ਦੂ ਇੱਕ ਵਧੀਕ ਹੋ ਕੇ ਫਲਦੇ ਨੇ। ਪਹਿਲਾਂ ਬੂਟਾ ਪੈਦਾ ਹੋਇਆ, ਦਰਖਤ ਬਣਿਆ, ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਲਾਲ ਰੰਗ ਦੇ ਫੁੱਲ ਲੱਗੇ, ਫਿਰ ਫੁੱਲਾਂ ਵਿੱਚ ਫਲ ਬਣਨੇ ਸ਼ੁਰੂ ਹੋਏ, ਤੇ ਇਸ ਤਰ੍ਹਾਂ ਅਨੇਕਾਂ ਅਨਾਰ ਉਸਨੂੰ ਲੱਗ ਗਏ। ਉਹਦੇ ਤੋਂ ਬਾਅਦ ਇੱਕ ਦੂ ਦਾਣੇ ਲੱਖ ਹੋਏ, ਫਲ ਫਲ ਦੇ ਮਨ ਅੰਦਰ ਵਸੈ। ਜਿਹੜਾ ਇੱਕ ਬੀਜ ਆਪਾਂ ਬੀਜਿਆ, ਕਹਿਣ ਲੱਗੇ ਇੱਕ ਦਾਣੇ ਤੋਂ ਲੱਖ ਹੋ ਕੇ ਫਿਰ ਇੱਕ ਇੱਕ ਫਲ ਦੇ ਵਿੱਚ ਉਹਦੇ ਢਿੱਡ ਚ ਵਸਦੇ ਆ, ਭਾਵ ਜਿਹੜਾ ਅਨਾਰ ਆਪਾਂ ਖਾਂਦੇ ਹਾਂ ਛਕਦੇ ਹਾਂ ਉਹਦੇ ਵਿੱਚ ਨੇ ਉਹ ਅਨਾਰ ਦੇ ਦਾਣੇ ਆ ਜਿਹੜੇ। ਕਹਿਣ ਲੱਗੇ ਇੱਕ ਬੀਜ ਬੀਜਿਆ, ਉਹਨੇ ਆਪਣੇ ਤੋਂ ਲੱਖਾਂ ਪੈਦਾ ਕਰ ਦਿੱਤੇ, ਫਲਾਂ ਦੇ ਵਿੱਚ ਵਸੇ ਹੋਏ ਨੇ ਉਹ ਸਾਰੇ ਦੇ ਸਾਰੇ ਬੀਜ, ਉਹ ਸਾਰੇ ਦੇ ਸਾਰੇ ਅਨਾਰ ਦੇ ਦਾਣੇ। ਇਸ ਫਲ ਤੋਟ ਨ ਆਵਈ, ਗੁਰਮੁਖ ਸੁਖ ਫਲ ਅੰਮ੍ਰਿਤ ਰਸੈ। ਉਸ ਦਰਖਤ ਦੇ ਫਲਾਂ ਦੀ ਫਿਰ ਤੋਟ ਨਹੀਂ ਆਉਂਦੀ। ਕਹਿਣ ਲੱਗੇ ਇਸੇ ਤਰ੍ਹਾਂ ਲੋਕ ਛਕਦੇ ਆ, ਪ੍ਰਸੰਨ ਹੁੰਦੇ, ਖੁਸ਼ ਹੁੰਦੇ ਨੇ, ਤੇ ਕਹਿੰਦੇ ਕੀ ਨੇ ਭਾਈ ਗੁਰਦਾਸ ਜੀ, ਗੁਰਮੁਖ ਸੁਖ ਫਲ ਅੰਮ੍ਰਿਤ ਰਸੈ। ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣਿਆ ਨਾ, ਉਹਨਾਂ ਦੇ ਮਨ ਹਿਰਦੇ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਵਸਦਾ ਹੈ, ਜਿਹੜਾ ਸੁੱਖ ਦਿੰਦਾ ਹੈ ਉਹ ਵੀ ਗੁਰਮੁਖਾਂ ਦੇ ਹਿਰਦੇ ਵਿੱਚ। ਜਿਵੇਂ ਅਨਾਰ ਦੇ ਵਿੱਚ ਅਨੇਕਾਂ ਦਾਣੇ ਨੇ, ਅਨੇਕਾਂ ਅਨਾਰ ਦੇ ਇੱਕ ਫਲ ਦੇ ਵਿੱਚ ਕਈ ਬੀਜ ਨੇ, ਕਹਿੰਦੇ ਏਦਾਂ ਜਿਹੜਾ ਗੁਰਮੁਖ ਹੈ ਨਾ, ਉਹਦੇ ਅੰਦਰ ਵੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਦਾ ਰਸ ਹੈ, ਤੇ ਉਹਦੇ ਤੋਂ ਵੀ ਅਨੇਕਾਂ ਫਲ ਤੇ ਸੁੱਖ ਪ੍ਰਾਪਤ ਹੁੰਦੇ ਹਨ। ਭਾਵ ਦਲੀਲ ਅਨਾਰ ਦੀ ਪਰ ਬਾਤ ਗੁਰਮੁਖਾਂ ਦੀ ਤੇ ਗੁਰਸਿੱਖੀ ਕਮਾਉਣ ਦੀ ਭਾਈ ਗੁਰਦਾਸ ਜੀ ਕਰ ਰਹੇ। ਜਿਉਂ ਜਿਉਂ ਲਯਨ ਤੋੜ ਫਲ, ਤਿਉਂ ਤਿਉਂ ਫਿਰ ਫਿਰ ਫਲੀ ਹੈ ਹੱਸੈ, ਜਿਉਂ ਜਿਉਂ ਅਨਾਰਾਂ ਦੇ ਉਸ ਬੂਟੇ ਨਾਲੋਂ ਫਲ ਆਪਾਂ ਤੋੜਦੇ ਹਾਂ, ਕਿਉਂ ਤਿਉਂ ਤਿਉਂ ਹੋਰ ਫਲ ਲੱਗਦੇ ਜਾਂਦੇ, ਜਿਵੇਂ ਖਿੜ ਖਿੜ ਕੇ ਹੱਸਦੇ ਨੇ, ਖੁਸ਼ ਨੇ, ਦੂਸਰੇ ਖਾਂਦੇ ਨੇ, ਪੁੰਚਦੇ ਨੇ, ਆਨੰਦ ਮਾਣਦੇ ਨੇ, ਕਹਿੰਦੇ ਜਿਵੇਂ ਅਨਾਰਾਂ ਦਾ ਬੂਟਾ ਵੀ ਤੁਹਾਨੂੰ ਫਲ ਦੇ ਕੇ ਖੁਸ਼ ਹੁੰਦਾ ਹੋਵੇ। ਤਤ ਦੀ ਗੱਲ ਅਖੀਰਲੀ ਪੰਕਤੀ ਵਿੱਚ ਫਰਮਾਨ ਕਰ ਰਹੇ ਨੇ, ਨਿਮ ਚੱਲਣ ਗੁਰਮਾਰਗ ਦੱਸੈ, ਨਿਮ ਕੇ ਚੱਲਣ ਦਾ ਰਸਤਾ ਹੀ ਗੁਰੂ ਜੀ ਦੱਸਦੇ ਹਨ। ਭਾਵ ਨਿਮ ਕੇ ਚੱਲਣ ਦਾ ਰਸਤਾ ਜਿਹੜਾ ਅਨਾਰ ਆ, ਬੜਾ ਮਹਾਨ ਮਿਠਾਸ ਭਰਿਆ ਤੇ ਬੜਾ ਮਹਿੰਗਾ ਵਿਕਣ ਵਾਲਾ ਹੋ ਕੇ ਵੀ ਗਰੀਬੀ ਤੇ ਨਿਮਰਤਾ ਦੀ ਦਲੀਲ ਦਿੰਦਿਆਂ ਕਹਿੰਦੇ ਨੇ ਕਿ ਉਹਦੇ ਦਾਣੇ ਉਹਦੇ ਬੀਜ ਮਿੱਟੀ ਵਿੱਚ ਆਪਾਂ ਗਵਾ ਕੇ ਹੀ ਫਿਰ ਦੂਸਰਿਆਂ ਨੂੰ ਸੁੱਖ ਵੰਡਦੇ ਹਨ। ਇਸ ਤਰ੍ਹਾਂ ਇੱਕ ਦਾਣੇ ਤੋਂ ਲੱਖਾਂ ਦਾਣੇ ਉਹਨਾਂ ਨੂੰ ਭਾਗ ਲੱਗਾ, ਭਾਵ ਤਰ੍ਹਾਂ ਤਰ੍ਹਾਂ ਦੀ ਵਿਪਤਾ ਵੀ ਝੱਲੀ, ਮਿੱਟੀ ਵਿੱਚ ਵੀ ਮਿਲੇ, ਪਰ ਦੂਸਰਿਆਂ ਦੇ ਉੱਤੇ ਪਰਉਪਕਾਰ ਕੀਤਾ, ਦੁੱਖ ਨਹੀਂ ਮੰਨਿਆ। ਭਾਈ ਗੁਰਦਾਸ ਜੀ ਦਾ ਭਾਵ, ਨਿਮ ਚੱਲਣ ਗੁਰ ਮਾਰਗ ਦੱਸਿਆ, ਜਿਹੜਾ ਮਾਰਗ ਨਿਮ ਕੇ ਚੱਲਣ ਦਾ ਗੁਰੂ ਪਾਤਸ਼ਾਹ ਜੀ ਦੱਸਦੇ ਹਨ, ਇਸੇ ਤਰ੍ਹਾਂ ਨਿਮਰਤਾ ਧਾਰ ਕੇ ਪਰਉਪਕਾਰੀ ਬਣਨਾ ਚਾਹੀਦਾ। ਭਾਵੇਂ ਕੋਈ ਦੁੱਖ ਆਦਿਕ ਵੀ, ਬਿਪਤਾ ਮੁਸ਼ਕਲਾਂ ਵੀ ਝੱਲਣੀਆਂ ਪੈਣ, ਦੂਸਰਿਆਂ ਦੇ ਵੀ ਕੰਮ ਆਈਏ ਤੇ ਸੰਸਾਰ ਦੇ ਲੋਕਾਂ ਦੇ ਉੱਤੇ ਪਰਉਪਕਾਰ ਕਰੀਏ। ਅਗਲੀ ਪੌੜੀ ਵਿੱਚ, ਚੌਥੀ ਵਾਰ ਦੀ ਜੋ ਬਾਰਵੀਂ ਪੌੜੀ ਹੈ, ਉਸ ਵਿੱਚ ਭਾਈ ਗੁਰਦਾਸ ਜੀ ਇੱਕ ਦਲੀਲ ਦਿੰਦਿਆਂ ਹੋਇਆਂ, ਜਿਹੜੀ ਸੋਨੇ ਦੀ ਮੋਹਰ, ਪਿਛਲੇ ਸਮੇਂ ਚ ਰਾਜੇ ਮਹਾਰਾਜੇ ਬਾਦਸ਼ਾਹ ਸੀ ਨਾ, ਉਹਨਾਂ ਦੇ ਪਾਸ ਮੋਹਰਾਂ ਹੁੰਦੀਆਂ ਸੀ, ਜਿਵੇਂ ਅੱਜ ਰੁਪਈਏ ਨੇ, ਡਾਲਰ ਨੇ, ਪਾਉਂਡ ਨੇ, ਇਹ ਤਾਂ ਆਦਿਕ ਕਰੰਸੀਆਂ। ਇਸ ਤਰ੍ਹਾਂ ਬਾਦਸ਼ਾਹਾਂ ਦੇ ਕੋਲ, ਰਾਜਿਆਂ ਦੇ ਕੋਲ ਮੋਹਰਾਂ ਹੁੰਦੀਆਂ ਸੀ, ਜੋ ਉਸ ਵਕਤ ਸਿੱਕੇ ਚੱਲਦੇ ਸਨ। ਉਹਦੀ ਦਲੀਲ ਦੇ ਰਹੇ ਨੇ ਕਿ ਕਿਵੇਂ ਸਾਨੂੰ ਸਿੱਖੀ ਦਾ ਮਾਰਗ ਸਮਝਾਉਂਦੇ ਹਨ। ਚੌਥੀ ਵਾਰ ਦੀ ਬਾਰਵੀਂ ਪੌੜੀ ਵਿੱਚ, ਰੇਣ ਰਸਾਇਣ ਸਿੱਜੀਐ, ਰੇਤ ਹੇਤ ਕਰ ਕੰਚਨ ਵਸੈ, ਧੋਏ ਧੋਏ ਕਣ ਕੱਢੀਐ, ਰੱਤੀ ਮਾਸਾ ਤੋਲਾ ਹੱਸੈ, ਪਾਏ ਕੁਠਾਲੀ ਗਾਲੀਐ, ਰੈਣੀ ਕਰ ਸੁਨਿਆਰ ਵਿਗਸੈ, ਘੜ ਘੜ ਪੱਤਰ ਪਖਾਲੀਅਨ, ਲੂਣੀ ਲਾਏ ਜਲਾਏ ਰਹੱਸੈ, ਬਾਰਾਂ ਵੰਨੀ ਹੋਏ ਕੈ, ਲੱਗੈ ਲਵੈ ਕਸੌਟੀ ਕੱਸੈ, ਟਕਸਾਲੈ ਸਿੱਕਾ ਪਵੈ, ਘਾਣ ਅਹਿਰਣ ਵਿੱਚ ਅਚਲ ਸਰਸੈ, ਸਾਲ ਸੁਨਈਆ ਪੋਤੈ ਪਸੈ, ਸਾਲ ਸੁਨਈਆ ਪੋਤੈ ਪਸੈ, ਰੇਣ ਰਸਾਇਣ ਸਿੱਜੀਐ, ਰੇਤ ਹੇਤ ਕਰ ਕੰਚਨ ਵਸੈ। ਕਹਿੰਦੇ ਰੇਣ ਭਾਵਿਕ ਕਿਣਕੇ ਤੋਂ ਰਸਾਇਣ ਪ੍ਰਾਪਤ ਹੁੰਦੀ ਹੈ, ਇਸੇ ਤਰ੍ਹਾਂ ਸੋਨਾ ਰੇਤ ਦੇ ਵਿੱਚ ਪ੍ਰੇਮ ਨਾਲ ਪਹਿਲਾਂ ਵਸਦਾ। ਹੁਣ ਇਹ ਜਿਹੜਾ ਸੋਨਾ ਆ, ਉਹ ਵੀ ਤੇ ਆਖਿਰ ਖਾਣਾ ਦੇ ਵਿੱਚੋਂ ਹੀ, ਧਰਤੀ ਦੇ ਵਿੱਚੋਂ ਹੀ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ। ਕਹਿਣ ਲੱਗੇ ਇਹ ਰੇਤ ਦੇ ਵਿੱਚ, ਧਰਤੀ ਦੇ ਵਿੱਚ, ਮਿੱਟੀ ਦੇ ਵਿੱਚ ਥੱਲੇ ਇੱਕ ਕਣ ਕਣ ਦੇ ਰੂਪ ਵਿੱਚ ਇਹ ਜਿਹੜਾ ਸੋਨਾ ਸੀ ਨਾ, ਇਹ ਵਸਦਾ ਸੀਗਾ ਕਦੇ ਪਹਿਲਾਂ। ਉਹਦੇ ਤੋਂ ਬਾਅਦ ਜਦੋਂ ਸੋਨਾ ਪ੍ਰਾਪਤ ਹੋਇਆ, ਨਿੱਕੇ ਨਿੱਕੇ ਕਿਣਕੇ ਇਹਦੇ ਮਿਲੇ ਰੇਤ ਚੋਂ, ਮਿੱਟੀ ਚੋਂ, ਧਰਤੀ ਚੋਂ, ਫਿਰ ਉਸ ਤੋਂ ਬਾਅਦ ਧੋਏ ਧੋਏ ਕਣ ਕੱਢੀਐ, ਰੱਤੀ ਮਾਲਾ ਤੋਲਾ ਹੱਸੈ। ਕਹਿੰਦੇ ਧੋ ਧੋ ਕੇ ਫਿਰ ਉਹਦੇ ਕਿਣਕੇ ਕੱਢੀ ਦੇ ਨੇ, ਰੇਤ ਮਿੱਟੀ ਦੇ ਵਿੱਚੋਂ ਵੱਖ ਕੀਤਾ ਜਾਂਦਾ ਸੋਨਾ। ਉਹਦੇ ਤੋਂ ਬਾਅਦ ਫਿਰ ਕਹਿੰਦੇ ਉਹ ਰੱਤੀ ਦੇ ਵਿੱਚ, ਮਾਸਿਆਂ ਦੇ ਵਿੱਚ ਤੇ ਤੋਲਿਆਂ ਦੇ ਵਿੱਚ ਵਜਨ ਹੋ ਕੇ ਚਮਕਦਾ। ਕਹਿੰਦੇ ਨਾ ਆ ਗਹਿਣਾ ਕਿੰਨੇ ਤੋਲੇ ਦਾ, ਕਿੰਨੇ ਮਾਸੇ ਦਾ, ਕਿੰਨੀਆਂ ਰੱਤੀਆਂ ਦਾ, ਕਦੇ ਨਿੱਕਾ ਨਿੱਕਾ ਕਿਣਕਾ ਸੀ ਰੇਤ ਦੇ ਵਿੱਚ ਪਿਆ ਹੋਇਆ, ਮਿੱਟੀ ਚ ਮਿਲਿਆ, ਪਰੰਤੂ ਜਦੋਂ ਰੇਤ ਦੇ ਕਣਾਂ ਚੋਂ, ਮਿੱਟੀ ਚੋਂ ਕੱਢਿਆ, ਧੋਤਾ, ਬਣਾਇਆ, ਕਹਿੰਦੇ ਧੋ ਕੇ ਨਿੱਕੇ ਨਿੱਕੇ ਕਿਣਕੇ ਇਕੱਠੇ ਕੀਤੇ, ਕਿਣਕੇ ਇਕੱਠੇ ਕਰਕੇ ਫਿਰ ਰੱਤੀ, ਮਾਸਾ ਤੇ ਤੋਲਿਆਂ ਦੇ ਵਿੱਚ ਤੋਲਿਆ ਗਿਆ, ਚਮਕਦਾ ਹੈ, ਉਹਦਾ ਸਤਿਕਾਰ ਮਾਣ ਹੋਣ ਤੇ ਕੀਮਤ ਵੱਧਦੀ ਜਾਂਦੀ ਹੈ। ਉਹਦੇ ਤੋਂ ਬਾਅਦ ਫਿਰ ਕੀ ਕੀਤਾ ਗਿਆ ਜੀ, ਉਸਨੂੰ ਪਾਏ ਕੁਠਾਲੀ ਗਾਲੀਐ, ਰੈਣੀ ਕਰ ਸੁਨਿਆਰ ਵਿਗਸੈ, ਫਿਰ ਕਿਸੇ ਚੰਗੇ ਸੁਨਿਆਰੇ ਦੇ ਹੱਥ ਲੱਗਿਆ, ਕੁਠਾਲੀ ਦੇ ਵਿੱਚ ਪਾ ਕੇ ਫਿਰ ਉਹਨੂੰ ਗਾਲੀਦਾ ਹੈ, ਸ਼ੁੱਧ ਕਰੀਦਾ। ਹੋਰ ਕਹਿੰਦੇ ਗਾਲਣ ਤੋਂ ਬਾਅਦ ਉਹਦੀ ਇੱਕ ਰੈਣੀ ਬਣ ਜਾਂਦੀ ਹੈ। ਰੈਣੀ ਦਾ ਮਤਲਬ ਹੁੰਦਾ ਜਦੋਂ ਕੁਠਾਲੀ ਚ ਪਾਉਂਦੇ ਨਾ ਸੋਨਾ ਵੱਖ ਵੱਖ ਤਰ੍ਹਾਂ ਦਾ, ਉਹ ਫਿਰ ਇੱਕ ਢੇਲੀ ਜੀ ਬਣ ਜਾਂਦੀ ਹੈ, ਇੱਕ ਪੀਸ ਬਣ ਜਾਂਦਾ ਜਿਵੇਂ ਉਹਦਾ, ਉਹਨੂੰ ਰੈਣੀ ਕਹਿੰਦੇ ਨੇ ਸੁਨਿਆਰੇ ਜਿਹੜੇ। ਕਹਿੰਦੇ ਰੈਣੀ ਕਰ ਸੁਨਿਆਰ ਵਿਗਸੈ, ਸੁਨਿਆਰਾ ਫਿਰ ਵਗਸੈ, ਖੁਸ਼ ਹੁੰਦਾ, ਪ੍ਰਸੰਨ ਹੁੰਦਾ ਉਹਨੂੰ ਵੇਖ ਕੇ। ਇੱਕ ਛੋਟੀ ਜਿਹੀ ਢੇਲੀ ਕੁਠਾਲੀ ਵਿੱਚ ਪਾ ਕੇ ਜਦੋਂ ਗਾਲਿਆ ਤੇ ਉਹ ਬਣ ਗਈ, ਸੁਨਿਆਰਾ ਖੁਸ਼ ਹੋ ਗਿਆ ਕਿ ਮੇਰੇ ਕੋਲ ਸੋਨਾ ਆਇਆ। ਕਹਿੰਦੇ ਘੜ ਘੜ ਪੱਤਰ ਪਖਾਲੀਅਨ ਲੂਣੀ ਲਾਏ ਜਲਾਏ ਰਹੱਸੈ। ਪੱਤਰੇ ਘੜਦਾ ਫਿਰ ਉਹਦੇ, ਪੱਤਰੇ ਘੜ ਘੜ ਕੇ ਘੜ ਘੜ ਕੇ ਧੋਂਦਾ, ਫਿਰ ਤਰ੍ਹਾਂ ਤਰ੍ਹਾਂ ਦੇ ਉਹਨੂੰ ਮਸਾਲੇ ਲਾ ਕੇ ਉਹਨੂੰ ਅੱਗ ਦਿੰਦਾ ਸੁਨਿਆਰਾ। ਅੱਗ ਦੇ ਕੇ ਫਿਰ ਖੁਸ਼ ਹੁੰਦਾ ਕਿਉਂਕਿ ਹੁਣ ਸੋਨਾ ਬਿਲਕੁਲ ਸ਼ੁੱਧ ਹੁੰਦਾ ਜਾਂਦਾ, ਜਿਸ ਤੋਂ ਉਹਨੇ ਫਿਰ ਗਹਿਣੇ ਬਣਾਉਣੇ ਨੇ ਹੁਣ ਤਰ੍ਹਾਂ ਤਰ੍ਹਾਂ ਦੇ। ਉਹਦੇ ਤੋਂ ਬਾਅਦ ਬਾਰਾਂ ਵੰਨੀ ਹੋਏ ਕਹਿ ਲੱਗੈ ਲਵੈ ਕਸੌਟੀ ਕੱਸੈ। ਬਾਰਾਂ ਵੰਨੀਆਂ ਦਾ ਹੋ ਕੇ ਫਿਰ ਇਹ ਨਰਮ ਹੋ ਜਾਂਦਾ ਜਿਹੜਾ ਸੋਨਾ, ਇਹਦਾ ਨਰਮ ਹੋਇਆ ਮਲੂਮ ਹੁੰਦਾ। ਫਿਰ ਸੁਨਿਆਰਾ ਉਹਨੂੰ ਕਸੌਟੀ ਦੇ ਉੱਤੇ ਪਰਖਦਾ, ਕਸੌਟੀ ਦੇ ਉੱਤੇ ਲਾ ਕੇ ਉਹਨੂੰ ਰਗੜ ਕੇ ਨਾ ਜਿਹੜਾ ਸੁਨਿਆਰਾ ਉਹ ਤੱਕਦਾ ਆ ਕਿ ਕਸੌਟੀ ਦੇ ਉੱਤੇ ਚੱਸ ਲਾ ਕੇ ਵੇਖਦਾ ਤੇ ਕਹਿਣ ਲੱਗੇ ਫਿਰ ਵੇਖਦਾ ਵੀ ਹੁਣ ਇਹ ਸ਼ੁੱਧ ਆ, ਬਾਰਾਂ ਵੰਨੀ ਦਾ ਬਣ ਗਿਆ। ਇਹ ਆਮ ਠੇਠ ਬੋਲੀ ਆ, ਅੱਜ ਕੱਲ੍ਹ ਆਪਾਂ ਕਹਿ ਦਿੰਦੇ ਨਾ ਆਹ ਜਿਹੜਾ ਸੋਨਾ ਹੈ 24 ਕੈਰਟ ਦਾ ਆ, ਆਹ ਜਿਹੜਾ ਸੋਨਾ ਹੈ ਪਿਓਰ ਸੋਨਾ ਹੈ, ਸ਼ੁੱਧ ਸੋਨਾ ਹੈ, ਉਹ 12 ਮੰਨੀ ਦਾ ਸੋਨਾ ਉਸ ਨੂੰ ਕਹਿੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਹੁਣ ਉਹਨੇ ਅੱਗਾਂ ਵੀ ਸਹੀਆਂ, ਕੁਠਾਲੀ ਦੇ ਵਿੱਚ ਵੀ ਪਿਆ, ਪੱਤਰੇ ਵੀ ਹੋਏ, ਕਈ ਉਹਨੂੰ ਮਸਾਲੇ ਲੱਗੇ, ਧੋਤਾ ਗਿਆ, ਭਾਵ ਜੋ ਜੋ ਸੁਨਿਆਰੇ ਦੇ ਵਿੱਚ ਗੁਣ ਨੇ ਸੋਨੇ ਨੂੰ ਸ਼ੁੱਧ ਕਰਨ ਦੇ, ਉਹ ਸਾਰੀ ਤਰ੍ਹਾਂ ਨਾਲ ਫਿਰ ਉਹਨੂੰ ਸ਼ੁੱਧ ਕਰਦਾ। ਕਹਿੰਦੇ ਲੱਗੈ ਲਵੈ ਕਸੌਟੀ ਕੱਸੈ, ਫਿਰ ਕਸੌਟੀ ਦੇ ਉੱਤੇ ਵੀ ਉਹਨੂੰ ਪਰਖਿਆ ਗਿਆ, ਚੱਸ ਲਾ ਕੇ ਵੇਖਦਾ, ਲਾਗਣ ਲਾ ਲਾ ਕੇ ਕਸੌਟੀ ਦੇ ਉੱਤੇ ਉਹਨੂੰ ਕੱਸਦਾ ਸੋਨੇ ਨੂੰ, ਭਾਵ ਇਹ ਪੂਰਾ ਸ਼ੁੱਧ ਬਣਾਉਂਦਾ ਉਹਨੂੰ ਸੋਨੇ ਨੂੰ। ਉਹਦੇ ਤੋਂ ਬਾਅਦ ਜੀ ਹੁਣ ਕਸੌਟੀ ਤੇ ਲੱਗਾ, ਸ਼ੁੱਧ ਸੋਨਾ ਬਣ ਗਿਆ 12 ਮੰਨੀ ਦਾ, ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਇਹ 24 ਕੈਰਟ ਦਾ ਬੜਾ ਵਧੀਆ ਪਿਓਰ ਸੋਨਾ ਹੈ। ਕੱਕ ਸਾਲੈ ਸਿੱਕਾ ਪਵੈ ਘਾਣ ਅਹਿਰਨ ਵਿੱਚ ਅਚਲ ਸਰਸੈ। ਫਿਰ ਜਿਹੜਾ ਸੁਨਿਆਰਾ ਉਹਨੇ ਇੱਕ ਟਕਸਾਲ ਦੇ ਵਿੱਚ, ਭਾਵ ਟਕਸਾਲ ਦਾ ਜਿੱਥੇ ਉਹਨੂੰ ਘੜ ਨਾ ਆਉਂਦੇ, ਇੱਕ ਟਕਸਾਲ ਦੇ ਵਿੱਚ ਫਿਰ ਸਿੱਕਾ ਘੜਦਾ ਹੈ, ਜਿਵੇਂ ਮੋਰ ਦਾ ਦਾਸ ਨੇ ਪਹਿਲਾਂ ਜ਼ਿਕਰ ਕੀਤਾ ਸੀ। ਭਾਵੇਂ ਉਸ ਸੋਨੇ ਤੋਂ ਤਰ੍ਹਾਂ ਤਰ੍ਹਾਂ ਦੇ ਗਹਿਣੇ, ਗਲ ਦੇ ਗਹਿਣੇ, ਇਸਤਰੀਆਂ ਆਦਿਕਾਂ ਦੇ ਗਹਿਣੇ, ਤਰ੍ਹਾਂ ਤਰ੍ਹਾਂ ਦੇ ਗਹਿਣੇ ਉਹਦੇ ਤੋਂ ਭੂਖਣ ਬਣਾਏ ਜਾਂਦੇ ਆ, ਪਰ ਇੱਥੇ ਮੋਰ ਦੀ ਗੱਲ ਕਰ ਰਹੇ, ਜਿਹੜੀ ਸੋਨੇ ਦੀ ਮੋਹਰ ਬਾਦਸ਼ਾਹ ਰਾਜਿਆਂ ਦੇ ਪਾਸ ਹੁੰਦੀ ਹੈ। ਕਹਿੰਦੇ ਉਹਨੂੰ ਟਕਸਾਲ ਦੇ ਵਿੱਚ ਘੜਿਆ ਗਿਆ, ਉਹਨੇ ਸਿੱਕਾ ਬਣਾਇਆ, ਫਿਰ ਉਹਦਾ ਭਾਵ ਮੋਹਰ ਬਣਾਈ, ਤੇ ਮੋਹਰ ਬਣਾਉਣ ਵੇਲੇ ਫਿਰ ਉਹਨੇ ਉਹਨੂੰ ਛੋਟੀ ਜਿਹੀ ਆਰਣ ਵੀ ਆ ਜੀ ਉਹਦੇ ਕੋਲ, ਜਿਵੇਂ ਲੁਹਾਰਾਂ ਦੇ ਕੋਲ ਵੱਡੀ ਆਰਣ ਆ ਲੋਹਾ ਕੁੱਟਣ ਵਾਲੀ, ਇਹ ਛੋਟੀ ਜਿਹੀ ਆਰਣ ਵੀ ਆ ਉਹਦੇ ਕੋਲ, ਛੋਟੀ ਜਿਹੀ ਹਥੌੜੀ ਵੀ ਆ ਉਹਦੇ ਕੋਲ ਵਿਧਾਨ। ਤੇ ਕਹਿਣ ਲੱਗੇ ਫਿਰ ਉਹਨੂੰ ਆਰਣ ਦੇ ਉੱਤੇ ਵੀ ਰੱਖਿਆ, ਉਹਦੇ ਉੱਤੇ ਵਿਧਾਨ ਨਾਲ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਸੁਨਿਆਰੇ ਨੇ ਸੱਟਾਂ ਵੀ ਮਾਰੀਆਂ, ਫਿਰ ਅਟਲ ਖੁਸ਼ ਤੇ ਚਮਕਦਾਰ ਰਹਿੰਦਾ ਹੈ। ਹੁਣ ਕੀ ਕੀਤਾ ਉਹਨੇ, ਭਾਵ ਆਰਣ ਤੇ ਰੱਖਿਆ, ਟਕਸਾਲ ਵਿੱਚ ਪਾਇਆ, ਵਧੀਆ ਸਿੱਕਾ ਹੁਣ ਉਹਨੇ ਉਹਦਾ ਘੜ ਦਿੱਤਾ, ਇੱਕ ਮੋਹਰ ਬਣਾ ਦਿੱਤੀ ਉਹਨਾਂ ਦੀ। ਮੌਕੇ ਦਾ ਜਿਹੜਾ ਹਾਕਮ ਬਾਦਸ਼ਾਹ ਉਹਦੀ ਸਟੈਂਪ ਲੱਗ ਗਈ ਹੁਣ ਉਹਦੇ ਤੇ, ਅਥਰਾਈਜ਼ ਜਿਸ ਨੂੰ ਆਪਾਂ ਕਹਿ ਦਿੰਦੇ, ਜਿਹੜੀ ਕਰੰਸੀ ਆ ਇਹਨੂੰ ਅਥਾਰਟੀ ਹੈ ਬਾਦਸ਼ਾਹ ਵੱਲੋਂ, ਮੌਕੇ ਦੀ ਹਕੂਮਤ ਵੱਲੋਂ। ਤੱਤ ਦੀ ਗੱਲ ਦੱਸਦੇ ਨੇ ਜਿਹੜਾ ਬਚਨ ਦਾਸ ਕਰਨਾ ਚਾਹੁੰਦਾ, ਤੇ ਭਾਈ ਗੁਰਦਾਸ ਜੀ ਜੋ ਪ੍ਰਮਾਣ ਕਰ ਰਹੇ ਹਨ, ਕਹਿੰਦੇ ਸਾਲ ਸੁਨਈਆ ਪੋਤੈ ਪੱਸੈ। ਸਾਲ ਸੁਨਈਆ ਦਾ ਮਤਲਬ ਐ ਸ਼ੁੱਧ ਮੋਹਰ ਹੋ ਕੇ ਉਹ ਫਿਰ ਬਾਦਸ਼ਾਹ ਦੇ ਰਾਜੇ ਦੇ ਖਜ਼ਾਨੇ ਵਿੱਚ ਪੈਂਦੀ ਹੈ, ਜਿਹੜੇ ਸ਼ੁੱਧ ਜੀਵਨ ਵਾਲੇ ਨੇ। ਭਾਈ ਗੁਰਦਾਸ ਜੀ ਹੁਣ ਇੱਥੇ ਦੱਸਦੇ ਆ, ਕਹਿੰਦੇ ਉਹਨੇ ਸੋਨੇ ਨੇ ਮਿੱਟੀ ਵਿੱਚੋਂ ਰੇਤ ਵਿੱਚੋਂ ਨਿਕਲ ਕੇ ਕਿੰਨੇ ਤਸੀਹੇ ਦੁੱਖ ਵੀ ਝੱਲੇ, ਅੱਗ ਦਾ ਸੇਕ ਵੀ ਉਹਨੇ ਝੱਲਿਆ, ਮਾਰ ਵੀ ਸਹੀ, ਪਰੰਤੂ ਜਿੱਦਣ ਸ਼ੁੱਧ ਹੋ ਕੇ ਇਹ ਇੱਕ ਮੋਹਰ ਬਣ ਗਈ ਨਾ, ਇਹ ਰਾਜੇ ਦੀ ਮੋਹਰ ਹੈ, ਸੋਨੇ ਦੀ ਮੋਹਰ ਹੈ, ਸੋਨੇ ਦੀਆਂ ਮੋਹਰਾਂ ਆਖਦੇ ਹੋ ਨਾ, ਜਿਵੇਂ ਆਪਾਂ ਕਹਿੰਦੇ ਭਾਈ ਸਾਹਿਬ ਭਾਈ ਟੋਡਰ ਮੱਲ ਜੀ ਨੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ ਅਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕਰਨ ਵਾਸਤੇ ਜਿਹੜੀ ਜਗ੍ਹਾ ਖਰੀਦੀ ਸਰਹੰਦ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ, ਉਹ ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਖਰੀਦੀ। ਭਾਵ ਉਹ ਸੋਨੇ ਦੀਆਂ ਮੋਹਰਾਂ ਭਾਈ ਸਾਹਿਬ ਭਾਈ ਟੋਡਰ ਮੱਲ ਜੀ ਦੇ ਪਾਸ ਸੀ। ਤੋ ਸਤ ਸੰਗਤ, ਅੱਜ ਸਿੱਖ ਕੌਮ ਦੇ ਕੋਲ ਸਭ ਤੋਂ ਕੀਮਤੀ ਜਗ੍ਹਾ ਜਿਹੜੀ ਹੈ ਉਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ, ਜਿੱਥੇ ਉਹਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਜਗ੍ਹਾ ਪ੍ਰਾਪਤ ਕੀਤੀ ਸੀ। ਸਿਰਫ ਸੰਸਕਾਰ ਕਰਨ ਜੋਗੀ ਜਗ੍ਹਾ, ਸੰਸਕਾਰ ਜੋਗੀ ਥਾਂ, ਜਿੰਨੀ ਜਗ੍ਹਾ ਦੇ ਵਿੱਚ ਸਾਹਿਬਜ਼ਾਦਿਆਂ ਦਾ ਤੇ ਸਤਿਕਾਰਯੋਗ ਮਾਤਾ ਜੀ ਦਾ ਸੰਸਕਾਰ ਕੀਤਾ ਜਾ ਸਕਦਾ, ਅੰਤਿਮ ਸੰਸਕਾਰ, ਉਨੀ ਜਗ੍ਹਾ। ਤੋ ਸਾਧ ਸੰਗਤ, ਤਕਰੀਬਨ ਉਸ ਵਕਤ ਜਿਹੜੀ ਜਗ੍ਹਾ ਸੋਨੇ ਦੀਆਂ ਮੋਹਰਾਂ ਵਿਛਾ ਕੇ ਭਾਈ ਸਾਹਿਬ ਭਾਈ ਟੋਡਰ ਮੱਲ ਜੀ ਨੇ ਉਹ ਖਰੀਦੀ ਸੀ। ਸਾਧ ਸੰਗਤ, ਇਤਨੀ ਕੀਮਤੀ ਜ਼ਮੀਨ ਦੁਨੀਆਂ ਦੇ ਭਰ ਦੇ ਵਿੱਚ ਭਾਵੇਂ ਵੱਖ ਵੱਖ ਧਰਮ ਤੇ ਮਜ਼ਹਬ ਵੀ ਹੋਣ ਉਹਨਾਂ ਦੇ ਪਾਸ ਨਹੀਂ ਹੈ ਜੋ ਸੰਸਕਾਰ ਕਰਨ ਵਾਸਤੇ ਇੰਨੀਆਂ ਸੋਨੇ ਦੀਆਂ ਮੋਹਰਾਂ ਖੜੇ ਪੱਲੇ ਵਿਛਾ ਕੇ ਪ੍ਰਾਪਤ ਕੀਤੀ ਹੋਵੇ। ਇਸ ਲਈ ਮੇਰੇ ਕਹਿਣ ਦਾ ਭਾਵ, ਇਸ ਤਰ੍ਹਾਂ ਜਿਹੜੀਆਂ ਉਹ ਸੋਨੇ ਦੀਆਂ ਮੋਹਰਾਂ ਹੈ ਉਹ ਕਬੂਲ ਪੈਂਦੀਆਂ, ਸ਼ੁੱਧ ਮੋਹਰ ਹੈ ਜਿਹੜੀ ਉਹ ਖਜ਼ਾਨੇ ਦੇ ਵਿੱਚ ਜਾ ਪੈਂਦੀ, ਉਹਦੀ ਕੀਮਤ ਪੈਂਦੀ ਹੈ। ਇੱਦਾਂ ਗੁਰੂ ਦੇ ਸਿਖਾ ਜਿਹੜੇ ਖਰੇ ਜੀਵਨ ਵਾਲੇ ਆ ਉਹ ਖਰੀ ਮੋਹਰ ਦਾ ਹੀ ਮੁੱਲ ਪਿਆ ਨਾ, ਖਰੇ ਸੋਨੇ ਦਾ ਹੀ। ਇਸ ਲਈ ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਰ ਬਾਰ। ਸੋਨਾ ਜੋ ਰੇਤ ਦੇ ਵਿੱਚ ਨਿਮਰਤਾ ਨਾਲ ਪਿਆ ਹੋਇਆ ਸੀ, ਜਿਸ ਨੇ ਆਪਣੇ ਸਾਧਨ ਦੇ ਨਾਲ ਕਈ ਤਰ੍ਹਾਂ ਦੇ ਕਸ਼ਟ ਵੀ ਸਹਾਰੇ, ਪਰ ਅੰਤ ਨੂੰ ਖਜ਼ਾਨੇ ਦੇ ਵਿੱਚ ਪਿਆ ਤੇ ਸ਼ੁੱਧ ਮੋਹਰ ਬਣ ਗਈ, ਉਹਦੀ ਕੀਮਤ ਪਈ। ਫਿਰ ਕਹਿਣ ਦਾ ਭਾਵ ਉਹ ਸਤਿਕਾਰਿਆ ਗਿਆ। ਇਸੇ ਤਰ੍ਹਾਂ ਜਿਹੜੇ ਸ਼ੁੱਧ ਜੀਵਨ ਵਾਲੇ, ਨਿਰਮਲ ਜੀਵਨ ਵਾਲੇ ਗੁਰਸਿੱਖ ਪ੍ਰਭੂ ਪਿਆਰੇ ਨੇ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਤਿਕਾਰੇ ਜਾਂਦੇ ਹਨ। ਨਿਰਮਲ ਜੀਵਨ ਵਾਲੇ, ਉਹਨਾਂ ਨੂੰ ਪਰਮਾਤਮਾ ਪਰਖ ਕੇ ਆਪਣੇ ਖਜ਼ਾਨੇ ਆਪਣੇ ਚਰਨਾਂ ਵਿੱਚ ਥਾਂ ਦਿੰਦਾ ਹੈ। ਵਾਰ ਚੌਥੀ ਦੀ 13ਵੀਂ ਪੌੜੀ ਵਿੱਚ ਖਸ ਖਸ ਦੇ ਜਿਹੜੇ ਦਾਣੇ ਨੇ ਜੀ, ਉਹਨਾਂ ਦੀ ਦਲੀਲ ਦੇ ਕੇ ਭਾਈ ਗੁਰਦਾਸ ਜੀ ਫਰਮਾਨ ਕਰਦੇ, ਖਸ ਖਸ ਦਾਣਾ ਹੋਏ ਕਹਿ, ਖਾਕ ਅੰਦਰ ਹੋਏ ਖਾਕ ਸਮਾਵੈ, ਦੋਸਤ ਪੋਸਤ ਬੂਟ ਹੋਏ ਰੰਗ ਬਿਰੰਗੀ ਫੁੱਲ ਖਿੜਾਵੈ, ਹੋਡਾ ਹੋਡੀ ਡੋਡੀਆਂ ਇੱਕ ਦੂ ਇੱਕ ਚੜਾਓ ਚੜਾਵੈ, ਸੂਲੀ ਉੱਪਰ ਖੇਲਣਾ ਪਿੱਛੋਂ ਦੇ ਸਿਰ ਸ਼ਤਰ ਧਰਾਵੈ, ਚੁੱਖ ਚੁੱਖ ਹੋਏ ਮਲਾਏ ਕੈ, ਲੋਹੂ ਪਾਣੀ ਰੰਗ ਰੰਗਾਵੈ, ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ, ਅਮਲੀ ਹੋਏ ਸੋ ਮਜਲਸ ਆਵੈ, ਅਮਲੀ ਹੋਏ ਸੋ ਮਜਲਸ ਆਵੈ, ਖਸ ਖਸ ਦਾਣਾ ਹੋਏ ਕਹਿ, ਖਾਕ ਅੰਦਰ ਹੋਏ ਖਾਕ ਸਮਾਵੈ। ਜਿਵੇਂ ਅਨਾਰ ਦੇ ਦਾਣੇ ਨੂੰ ਪਹਿਲਾਂ ਜ਼ਿਕਰ ਕੀਤਾ ਸੀ ਨਾ ਕਿ ਮਿੱਟੀ ਵਿੱਚ ਮਿਲਿਆ ਤੇ ਕਈ ਅਨਾਰ ਪੈਦਾ ਹੋ ਗਏ ਤੇ ਕਈ ਆਪਣੇ ਵਰਗੇ ਦਾਣੇ ਬੀਜ ਪੈਦਾ ਕੀਤੇ, ਉਸੇ ਤਰ੍ਹਾਂ ਬਚਨ ਕਹਿੰਦੇ ਖਸ ਖਸ ਦਾਣਾ ਹੋਏ ਕਿ ਖਾਕ ਅੰਦਰ ਹੋਏ ਖਾਕ ਸਮਾਵੈ। ਕਹਿੰਦੇ ਖਸ ਖਸ ਦਾ ਬੀਜ ਹੋ ਕੇ ਮਿੱਟੀ ਦੇ ਵਿੱਚ, ਮਿੱਟੀ ਹੋ ਕੇ ਹੀ ਸਮਾਵਦਾ ਹੈ, ਭਾਵ ਮਿੱਟੀ ਦੇ ਵਿੱਚ ਆਪਣੇ ਆਪ ਨੂੰ ਉਹਨੇ ਦਬਵਾਇਆ, ਮਿੱਟੀ ਦਾ ਰੂਪ ਹੋ ਗਿਆ। ਉਹਦੇ ਤੋਂ ਬਾਅਦ ਜਦੋਂ ਬੀਜਿਆ ਗਿਆ ਧਰਤੀ ਚ ਮਿੱਟੀ ਚ, ਦੋਸਤ ਪੋਸਤ ਬੂਟ ਹੋਏ ਰੰਗ ਬਿਰੰਗੀ ਫੁੱਲ ਖੜਾਵੇ, ਫਿਰ ਪਿਆਰੇ ਪੋਸਤ ਦਾ ਬੂਟਾ ਬਣ ਕੇ ਨਾਨਾ ਰੰਗ ਦੇ ਫਿਰ ਫੁੱਲ ਖੜਾਉਂਦਾ ਹੈ, ਉਹ ਖਸ ਖਸ ਦਾ ਜਿਹੜਾ ਦਾਣਾ ਬੀਜਿਆ ਸੀ। ਉਹਦੇ ਤੋਂ ਬਾਅਦ ਬੂਟਾ ਬਣ ਗਿਆ, ਹੁਣ ਹੋਡਾ ਹੋਡੀ ਡੋਡੀਆਂ ਇੱਕ ਦੂ ਇੱਕ ਚੜਾਓ ਚੜਾਵੇ। ਕਹਿੰਦੇ ਜਦੋਂ ਜਿਹਦੀ ਹੁਣ ਫਿਰ ਉਹਨੂੰ ਡੋਡੀਆਂ ਨਿਕਲਦੀਆਂ, ਉੱਪਰ ਉਹਦੇ ਬੂਟੇ ਦੇ ਡੋਡੀਆਂ ਲੱਗਦੀਆਂ ਨੇ। ਕਹਿੰਦੇ ਉਹ ਜਿਹੜੀਆਂ ਡੋਡੀਆਂ ਨਿਕਲੀਆਂ, ਹੋਡੋ ਹੋਡਾ ਹੋਡੀ, ਭਾਵ ਜਦੋਂ ਜਿਹਦੀ ਉਹ ਡੋਡੀਆਂ ਇੱਕ ਤੋਂ ਇੱਕ ਵਧੀਕ ਹੋ ਕੇ ਚੜਾਓ ਚੜਾਵੇ, ਇੱਕ ਤੋਂ ਇੱਕ ਚੜਾਉਂਦੀਆਂ ਉਹ ਹੋ ਕੇ ਨਾ ਚੜਾਵਾ ਦੱਸਦੀਆਂ ਹਨ, ਭਾਵ ਅੱਗੇ ਤੋਂ ਅੱਗੇ ਵੱਧਦੀਆਂ ਹਨ। ਸੂਲੀ ਉੱਪਰ ਖੇਲਣਾ ਪਿੱਛੋਂ ਦੇ ਸਿਰ ਸ਼ਤਰ ਤਰਾਵੇ, ਕਹਿੰਦੇ ਸੂਲੀ ਉੱਪਰ, ਭਾਵ ਜਿਹੜਾ ਉਹਦਾ ਉੱਪਰਲਾ ਹਿੱਸਾ ਹੈ ਉਹਨੂੰ ਕਹਿੰਦੇ ਸੂਲੀ ਉੱਪਰ ਖੇਲਣਾ। ਸੂਲੀ ਡੰਡੀ ਦੇ ਉੱਪਰ ਜਿਹੜਾ ਉਹ ਲੱਗਾ ਆ ਡੋਡਾ ਡੋਡੀਆਂ, ਉਹ ਜਿਹੜਾ ਪੋਸਤ ਦਾ ਫਲ ਖਿੜਿਆ ਉਹਨੂੰ, ਕਹਿਣ ਲੱਗੇ ਉੱਪਰ ਸਿਰੇ ਦੇ ਉੱਤੇ ਲੱਗਾ, ਪਿੱਛੋਂ ਸਿਰ ਪੁਰ ਸ਼ਤਰ ਧਾਰਦਾ ਹੈ, ਉਦੋਂ ਸ਼ਤਰ ਧਾਰਨ ਦੀ ਤਰ੍ਹਾਂ, ਜੇ ਸ਼ਤਰਾਕਾਰ ਹੁੰਦਾ ਨਾ ਜਿਵੇਂ ਸ਼ਤਰ ਹੁੰਦਾ ਖਿਲਰਿਆ, ਏਦਾਂ ਖਿਲਰਿਆ ਹੋਇਆ ਹੋ ਜਾਂਦਾ ਫਿਰ ਸ਼ਤਰ ਦੀ ਤਰ੍ਹਾਂ। ਚੁੱਖ ਚੁੱਖ ਹੋਏ ਮਲਾਏ ਕਹਿ, ਲੋਹੂ ਪਾਣੀ ਰੰਗ ਰੰਗਾਵੈ, ਜਦੋਂ ਫਿਰ ਉਹਨੂੰ ਮਲਦੇ ਆ, ਕਹਿੰਦੇ ਮਲਣ ਨਾਲ ਟੁਕੜੇ ਟੁਕੜੇ ਹੁੰਦਾ ਤੇ ਟੁਕੜੇ ਟੁਕੜੇ ਹੋ ਕੇ ਜਦੋਂ ਉਹਨੂੰ ਪਾਣੀ ਵਿੱਚ ਪਾਉਂਦੇ ਆ ਫਿਰ ਲਹੂ ਦੇ ਖੂਨ ਦੇ ਰੰਗ ਦਾ ਹੋ ਜਾਂਦਾ ਹੈ। ਭਾਈ ਗੁਰਦਾਸ ਕਹਿੰਦੇ ਲੋਹੂ ਪਾਣੀ ਰੰਗ ਰੰਗਾਵੈ, ਲਹੂ ਵਰਗਾ ਖੂਨ ਵਰਗਾ ਪਾਣੀ ਬਣਾ ਦਿੰਦਾ ਹੈ, ਜਿਹੜੇ ਪਾਣੀ ਵਿੱਚ ਉਹਨੂੰ ਰੱਖ ਕੇ ਮਸਲਿਆ ਜਾਂਦਾ ਹੈ। ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ, ਮਜਲਸਾਂ ਦਾ ਪ੍ਰੇਮ ਪਿਆਲਾ ਹੋ ਕੇ ਜੋਗ ਅਤੇ ਭੋਗ ਦਾ ਸੰਜੋਗ ਬਣਾਉਂਦਾ ਹੈ। ਜੋਗੀ ਲੋਕ ਉਹਨੂੰ ਪੀਂਦੇ ਆ, ਉਹਨੂੰ ਛੱਕ ਕੇ ਪੀ ਕੇ ਸਮਾਧੀਆਂ ਲਾਉਂਦੇ ਆ, ਜਿਹੜੇ ਭੋਗੀ ਦੇ ਵਿਸ਼ਈ ਆ ਉਹ ਭੋਗ ਆਦਿਕ ਦੇ ਵਿੱਚ ਮਸਤ ਹੁੰਦੇ ਆ, ਹੁਣ ਤੱਤ ਦੀ ਗੱਲ ਸੁਣਿਓ, ਇਹ ਸਾਰੀਆਂ ਦਲੀਲਾਂ ਦੇ ਕੇ ਕਹਿਣਾ ਕੀ ਚਾਹੁੰਦੇ ਨੇ ਭਾਈ ਗੁਰਦਾਸ ਜੀ। ਕਹਿੰਦੇ ਅਮਲੀ ਹੋਏ ਸੋ ਮਜਲਿਸ ਆਵੇ, ਜਿਸ ਅਮਲ ਦਾ ਅਮਲੀ ਹੋਵੇ ਉਸੇ ਦੀ ਮਜਲਿਸ ਦੇ ਵਿੱਚ ਜਾ ਰਲਦਾ ਹੈ। ਭਾਵ ਨਿਮਰਤਾ ਦਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਇੱਥੇ ਦਿੰਦੇ ਆ। ਕਹਿੰਦੇ ਖਸ ਖਸ ਦੀ ਨਿਮਰਤਾ ਤੋਂ ਸੁੰਦਰ ਫੁੱਲ ਫਲ ਤੇ ਫਲ ਦੀ ਪੱਠਿਆਂ ਦੀ ਸੁਸਤ ਕਰਨ ਦੀ ਤਾਕਤ ਦਾ ਵਰਣਨ ਕਰਦਿਆਂ ਹੋਇਆਂ ਕਹਿੰਦੇ ਅਨੇਕ ਰੋਗਾਂ ਲਈ ਵੀ ਇਹਨੂੰ ਲੋਕ ਵਰਤਦੇ ਆ। ਇੱਥੇ ਇੱਕ ਬੇਨਤੀ ਕਰ ਦੇਵਾਂ, ਇੱਥੇ ਪੋਸਟ ਆਦਿਕ ਜਾਂ ਜਿਹੜੀਆਂ ਡੋਡੀਆਂ ਲੱਗੀਆਂ ਉਹਨੂੰ, ਉਹ ਪੋਸਟ ਆਦਿਕ ਪੀਣ ਜਾਂ ਨਾ ਪੀਣ ਦਾ ਉਪਦੇਸ਼ ਨਹੀਂ ਹੈ। ਇੱਥੇ ਕੇਵਲ ਦਲੀਲ ਮਾਤਰ ਦੱਸਦੇ ਨੇ, ਕੋਈ ਉਹਨੂੰ ਕਿਸੇ ਵਾਸਤੇ ਯੂਜ਼ ਕਰਦਾ ਹੈ, ਕੋਈ ਉਹਨੂੰ ਕਿਸੇ ਚੀਜ਼ ਵਾਸਤੇ ਵਰਤਦਾ ਹੈ। ਪਰ ਭਾਈ ਗੁਰਦਾਸ ਜੀ ਜੋ ਦੱਸਣਾ ਚਾਹੁੰਦੇ ਨੇ ਉਹ ਇਹ ਆ ਸਾਧ ਸੰਗਤ ਕਿ ਧਰਤੀ ਦੇ ਵਿੱਚ ਉਹ ਬੀਜ ਖਸ ਖਸ ਦਾ ਬੀਜਿਆ, ਉਹਨੇ ਆਪਣੇ ਵਰਗੇ ਕਈ ਹੋਰ ਬੀਜ ਆ ਜਿਹੜੇ ਉਹ ਪੈਦਾ ਕਰ ਦਿੱਤੇ। ਭਾਵ ਇੱਥੇ ਇਹ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਕਿ ਆਹ ਚੀਜ਼ ਪੀਣੀ ਹੈ ਆਹ ਨਹੀਂ ਪੀਣੀ, ਇਹ ਉਪਦੇਸ਼ ਨਹੀਂ ਦੇ ਰਹੇ। ਇੱਥੇ ਉਪਦੇਸ਼ ਹੈ ਨਿਮਰਤਾ ਦਾ, ਇੱਥੇ ਸਿੱਖਿਆ ਹੈ ਨਿਮਰਤਾ ਦੀ। ਜਿਵੇਂ ਦਲੀਲ ਦੇ ਤੌਰ ਤੇ ਪਰਮਾਤਮਾ ਵਾਹਿਗੁਰੂ ਨੇ ਤਾਂ ਜਿਹੜੇ ਅੰਗੂਰ ਵਾ ਉਹ ਸਾਨੂੰ ਅੰਗੂਰ ਫਲ ਖਾਣ ਵਾਸਤੇ ਦਿੱਤੇ ਸਨ, ਬੰਦੇ ਦੇ ਸ਼ਰਾਰਤੀ ਮਨ ਨੇ ਉਹਦੇ ਤੋਂ ਵੀ ਸ਼ਰਾਬ ਬਣਾ ਲਈ। ਗੰਨਾ ਦਿੱਤਾ, ਗੰਨੇ ਦਾ ਰਸ ਦਿੱਤਾ ਉਹਨੇ, ਗੁੜ ਸ਼ੱਕਰ ਪਰਮਾਤਮਾ ਨੇ ਸਾਨੂੰ ਦਿੱਤੀ, ਉਸ ਗੰਨੇ ਤੋਂ ਖੰਡ ਬਣਨੀ ਸੀ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਰਸਦਾਇਕ ਪਦਾਰਥ ਬਣਨੇ ਸਨ। ਸ਼ਰਾਰਤੀ ਬੰਦੇ ਦੇ ਮਨ ਨੇ ਉਸ ਗੁੜ ਤੋਂ ਸ਼ਰਾਬ ਬਣਾ ਲਈ, ਸ਼ਰਾਰਤੀ ਮਨ ਹੋ ਗਿਆ ਨਾ। ਇਸੇ ਤਰ੍ਹਾਂ ਖਸ ਖਸ ਦੇ ਦਾਣੇ ਦੀ ਵੀ ਭਾਈ ਗੁਰਦਾਸ ਜੀ ਦਲੀਲ ਦੇ ਰਹੇ ਹਨ ਕਿ ਨਿਮਰਤਾ ਦੇ ਨਾਲ ਸੰਸਾਰ ਜਗਤ ਦੇ ਵਿੱਚ ਵਿਚਰਨਾ ਹੈ, ਆਪਾ ਗਵਾ ਕੇ ਮੈਂ ਮੇਰੀ ਤੇ ਹਉਮੈ ਤੱਜ ਕੇ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਣਾ, ਸਤ ਸੰਗਤ ਦੀ ਮਜਲਿਸ ਵਿੱਚ ਆਉਣਾ, ਤੂੰ ਵਿਸ਼ਿਆਂ ਵਕਾਰਾਂ ਅਵਲੀਆਂ ਸ਼ਰਾਬੀਆਂ ਕਬਾਬੀਆਂ ਤੇ ਡੋਡਿਆ ਭੁੱਖੀ ਵਾਲਿਆਂ ਦੀ ਸੰਗਤ ਵਿੱਚ ਤੂੰ ਨਹੀਂ ਜਾਣਾ, ਤੂੰ ਗੁਰੂ ਦੀ ਸੰਗਤ ਵਿੱਚ ਆਣ ਕੇ ਨਿਮਰਤਾ ਧਾਰਨ ਕਰਨੀ ਹੈ। ਵਾਰ ਚੌਥੀ ਦੀ 14ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਮਾਦ ਗੰਨੇ ਦੀ ਦਲੀਲ ਦਿੰਦੇ ਆ। ਕੀ ਆਖ ਰਹੇ ਨੇ? ਰਸ ਭਰਿਆ ਰਸ ਰੱਖਦਾ, ਬੋਲਣ ਅਣ ਬੋਲਣ ਅਬਰਿਠਾ, ਸੁਣਿਆ ਅਣ ਸੁਣਿਆ ਕਰੇ, ਕਰੇ ਵਿਚਾਰ ਡਿੱਠਾ ਅਣ ਡਿੱਠਾ, ਅੱਖੀ ਧੂੜ ਅਟਾਈਆਂ ਅੱਖੀ ਵਿੱਚ ਅੰਗੂਰ ਬਹਿਠਾ, ਇੱਕ ਦੂ ਬਾਲੇ ਬੂਟ ਹੋਏ ਸਿਰ ਤਲਵਾਇਆ ਇੱਠੋਂ ਇੱਠਾ, ਦੋ ਖੁੰਡਾਂ ਵਿੱਚ ਪੀੜੀ ਹੈ ਟੋਟੇ ਲਾਹੇ ਇਤ ਗੁਣ ਮਿੱਠਾ, ਵੀ ਇੱਕੀ ਹੀ ਵਰਤਦਾ ਅਵਗਣ ਯਾਰੇ ਪਾਪ ਪਣਿਠਾ, ਮੰਨੇ ਗੰਨਾ ਵਾਂਗ ਸੁਦਿੱਠਾ, ਮੰਨੇ ਗੰਨੇ ਵਾਂਗ ਸੁਦਿੱਠਾ। ਬੜੇ ਸੁੰਦਰ ਬਚਨ ਦਿੰਦੇ, ਬੜੀ ਸੁੰਦਰ ਸਿੱਖਿਆ, ਬੜੇ ਸੁੰਦਰ ਉਪਦੇਸ਼ਾਂ ਦੁਆਰਾ ਸਾਡਾ ਜੀਵਨ ਸਵਾਰਨ ਦੀ ਕੋਸ਼ਿਸ਼ ਕਰ ਰਹੇ। ਕਹਿਣ ਲੱਗੇ ਰਸ ਭਰਿਆ ਰਸ ਚੱਖਦਾ, ਬੋਲਣ ਅਣ ਬੋਲਣ ਅਬਰਿਠਾ। ਕਹਿੰਦੇ ਜਿਹੜਾ ਕਮਾਦ ਹੈ ਨਾ, ਭਾਵ ਗੰਨਾ ਹੈ, ਰਸ ਦਾ ਭਰਿਆ ਹੋਇਆ ਆਪਣੇ ਅੰਦਰ ਸਵਾਦ ਰੱਖਦਾ ਹੈ, ਭਾਵ ਮਿੱਠਾ ਰਸ ਰੱਖਦਾ ਆਪਣੇ ਅੰਦਰ, ਬੋਲਣ ਤੇ ਨਾ ਬੋਲਣ ਦੋਵਾਂ ਦਿਸ਼ਾ ਦੇ ਵਿੱਚ ਮਿੱਠਾ ਹੈ। ਭਾਵ ਭਾਵੇਂ ਗੰਨੇ ਨੂੰ ਚੂਪੋ, ਗੰਨੇ ਨੂੰ ਚੂਪੀਏ ਖਾਈਏ ਤਾਂ ਵੀ ਮਿੱਠਾ, ਤੇ ਭਾਵੇਂ ਉਸ ਗੰਨੇ ਦੇ ਰਸ ਨੂੰ ਅੱਗ ਦੇ ਉੱਤੇ ਬੋਲਣ ਅਣ ਬੋਲਣ ਜਿਹੜਾ ਬਚਨ ਆਇਆ ਨਾ, ਬੋਲਣਾ ਭਾਵ ਭਾਵੇਂ ਚੁੱਪਿਆ ਉਹਨੂੰ ਚੂਪੋ ਤੇ ਭਾਵੇਂ ਉਹਨੂੰ ਗੰਨੇ ਨੂੰ ਪੀੜ ਕੇ ਉਹਦਾ ਰਸ ਕੱਢ ਕੇ ਅੱਗ ਦੇ ਉੱਤੇ ਤਰੜ ਤਰੜ ਦੀ ਆਵਾਜ਼ ਆਉਂਦੀ ਹੈ ਨਾ, ਉਹ ਬੋਲਣਾ। ਕਹਿੰਦੇ ਭਾਵੇਂ ਅੱਗ ਉੱਤੇ ਰੱਖੋ ਤੇ ਤਾਂ ਵੀ ਉਹਦੇ ਤੋਂ ਮਿੱਠਾ ਗੁੜ ਬਣਨਾ, ਖੰਡ ਬਣਨੀ ਹੈ, ਸ਼ੱਕਰ ਬਣਨੀ ਹੈ ਤਾਂ ਵੀ ਉਹਨੇ ਭਾਈ ਗੁਰਦਾਸ ਜੀ ਕਹਿੰਦੇ ਮਿਠਾਸ ਹੀ ਦੇਣੀ ਹੈ। ਕਹਿਣ ਤੋਂ ਭਾਵ ਕਿ ਜਿਹੜਾ ਗੰਨਾ ਵਾ ਉਹਦਾ ਰਸ ਆ ਉਹਨੇ ਹਰ ਤਰ੍ਹਾਂ ਨਾਲ ਤੁਹਾਨੂੰ ਮਿਠਾਸ ਹੀ ਦੇਣੀ ਹੈ, ਭਾਵ ਤੁਹਾਨੂੰ ਸੁੰਦਰ ਰਸ ਹੀ ਦਿੰਦਾ ਹੈ। ਸੁਣਿਆ ਅਣ ਸੁਣਿਆ ਕਰੇ, ਕਰੇ ਵਿਚਾਰ ਡਿੱਠਾ ਅਣ ਡਿੱਠਾ, ਸੁਣੀ ਗੱਲ ਅਣ ਸੁਣੀ ਕਰਦਾ ਹੈ, ਜੋ ਡਿੱਠੇ ਨੂੰ ਅਣ ਡਿੱਠ ਕਰਨ ਦੀ ਵਿਚਾਰ ਰੱਖਦਾ ਹੈ। ਇਹਦਾ ਕੀ ਭਾਵ ਜੀ? ਹੁਣ ਸੁਣਿਓ, ਕਹਿੰਦੇ ਸੁਣਿਆ ਅਣ ਸੁਣਿਆ ਕਰਦਾ ਹੈ ਤੇ ਡਿੱਠ ਕੇ ਵੀ ਅਣ ਡਿੱਠ ਕਰਦਾ ਹੈ। ਭਾਵ ਕਮਾਦ ਦਾ ਜਿਹੜਾ ਖੇਤ ਹੈ ਨਾ ਜੀ, ਗੰਨਿਆਂ ਦਾ ਜਿਹੜਾ ਖੇਤ ਹੈ, ਪੈਲੀ ਹੈ ਜਿਹੜੀ ਜਿੱਥੇ ਗੰਨੇ ਬੀਜੇ ਹੈ, ਕਹਿੰਦੇ ਕਮਾਦ ਦੇ ਖੇਤ ਵਿੱਚ ਗੱਲ ਕੀਤੀ ਵੀ ਨਾ, ਬਹੁਤ ਦੂਰ ਤੱਕ ਸੁਣੀ ਨਹੀਂ ਜਾਂਦੀ ਤੇ ਉੱਥੇ ਬੰਦਾ ਲੁਕ ਵੀ ਜਾਂਦਾ ਵਾ, ਕੁਮਾਦ ਵਿੱਚ ਲੁਕਿਆ ਛੇਤੀ ਲੱਭਦਾ ਨਹੀਂ ਗਾ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਇਹ ਵੀ ਉਹਦਾ ਗੁਣ ਹੀ ਹੈ ਕਿ ਕੋਈ ਉਹਦੇ ਚ ਗੱਲਾਂ ਵੀ ਕਰੇ ਤੇ ਉਹ ਗੱਲਾਂ ਬਾਹਰ ਦੂਰ ਤੱਕ ਆਵਾਜ਼ ਨਹੀਂ ਜਾਣ ਦਿੰਦਾ ਤੇ ਲੁਕਿਆ ਬੰਦਾ ਵੀ ਉਹਦੇ ਚ ਛੇਤੀ ਲੱਭਦਾ ਨਹੀਂ ਹੈ। ਅੱਖੀ ਧੂੜ ਅਟਾਈਆਂ, ਅੱਖੀ ਵਿੱਚ ਅੰਗੂਰ ਬਹਿਠਾ। ਜਦ ਅੱਖਾਂ ਧੂੜ ਮਿੱਟੀ ਵਿੱਚ ਗੱਡੀਆਂ, ਭਾਵ ਜਦ ਮਿੱਟੀ ਵਿੱਚ ਇਸ ਦੀਆਂ ਗੰਢਾਂ ਨੂੰ ਗੱਡਦੇ ਆ ਤੇ ਉਹਦੇ ਵਿੱਚੋਂ ਐ ਜਿਵੇਂ ਅੰਗੂਰਾਂ ਦੇ ਬੂਟਿਆਂ ਦੀ ਤਰ੍ਹਾਂ ਫਿਰ ਉਹਦੇ ਬੂਟੇ ਫੁੱਟਦੇ ਆ। ਸਤ ਸੰਗਤ ਕਦੇ ਗੰਨਾ ਵੇਖੋ, ਆਪਾਂ ਪਿੰਡਾਂ ਚ ਜੰਮੇ ਪਲੇ ਬਹੁਤੇ, ਮੈਨੂੰ ਮਾਫ ਕਰਨਾ, ਜਿਹੜੇ ਇੱਕ ਇੱਕ ਉਹਦੀ ਜਿਹੜੀ ਗੁੱਲੀ ਆ ਨਾ ਗੰਨੇ ਦੀ ਕੁਮਾਦ ਦੀ, ਉਹਦੇ ਉੱਤੇ ਇੱਕ ਨਿੱਕੀ ਨਿੱਕੀ ਅੱਖ ਵਾਂਗਰ ਲੱਗਿਆ ਹੋਇਆ, ਕਿੰਨੇ ਕਹਿ ਜਾ ਉਹ ਬੀਜ ਵਾਂਗਾ ਉਹਦੇ। ਜਦੋਂ ਕੁਮਾਦ ਬੀਜਦੇ ਆ ਨਾ ਜੀ, ਗੰਨੇ ਬੀਜਦੇ ਆ, ਕਹਿਣ ਲੱਗੇ ਫਿਰ ਉਹ ਵੀ ਆਪਣਾ ਆਪ ਮਿੱਟੀ ਵਿੱਚ ਬਣਾਉਂਦਾ। ਸੁਰਤ ਉੱਥੇ ਹੀ ਰੱਖਿਓ ਜਿਵੇਂ ਦਾਸ ਨੇ ਪਹਿਲਾਂ ਬੇਨਤੀਆਂ ਕੀਤੀਆਂ। ਅਨਾਰ ਦੇ ਦਾਣੇ ਦਾ ਦ੍ਰਿਸ਼ਟਾਂਤ ਦਿੱਤਾ, ਖਸ ਖਸ ਦਾ ਦ੍ਰਿਸ਼ਟਾਂਤ ਦਿੱਤਾ, ਜਿਹੜੇ ਆਪਾਂ ਮਿੱਟੀ ਚ ਮਿਲਾ ਕੇ ਆਪਣੇ ਵਰਗੇ ਹੋਰ ਬੀਜ ਪੈਦਾ ਕਰਕੇ ਲੋਕਾਂ ਨੂੰ ਮਿਠਾਸ ਵੀ ਦਿੱਤੀ, ਰਸ ਵੀ ਦਿੱਤੇ, ਇੱਦਾਂ ਗੰਨੇ ਦਾ ਜ਼ਿਕਰ ਕਰਦੇ ਹੋ। ਕਹਿੰਦੇ ਉਹ ਜਿਹੜੀਆਂ ਗੰਨੇ ਦੀਆਂ ਗੁੱਲੀਆਂ ਨੇ ਹਿੱਸੇ ਆ, ਉਹਨਾਂ ਦੇ ਉੱਤੇ ਇੱਕ ਅੱਖ ਲੱਗੀ ਹੈ, ਇੱਕ ਇੱਕ ਦੇ ਉੱਤੇ ਇੱਕ ਇੱਕ ਗੰਨੇ ਤੇ ਕਿੰਨੀਆਂ ਕਿੰਨੀਆਂ, ਸੱਤ ਸੱਤ ਅੱਠ ਅੱਠ ਨੇ, ਪਰ ਕਹਿੰਦੇ ਦਸ ਦਸ ਵੀ ਨੇ। ਜਿੰਨਾ ਲੰਬਾ ਵਾ ਗੰਨਾ ਓਨੀਆਂ, ਜਿੰਨੀਆਂ ਗੁੱਲੀਆਂ ਨੇ ਓਨੀਆਂ ਉਹਦੀਆਂ ਅੱਖਾਂ, ਉਹਦੇ ਚ ਓਨੇ ਗੰਨੇ ਪੈਦਾ ਹੋ ਜਾਂਦੇ ਜੀ ਇੱਕ ਗੰਨੇ ਚ। ਕਹਿੰਦੇ ਪਰੰਤੂ ਉਹਨੇ ਆਪਣੇ ਆਪ ਨੂੰ ਧੂੜ ਵਿੱਚ ਮਿੱਟੀ ਵਿੱਚ ਗੱਡਿਆ, ਜਦੋਂ ਮਿੱਟੀ ਚੋਂ ਗੱਡਿਆ ਤੇ ਜਿੱਥੇ ਜਿੱਥੇ ਉਸ ਗੰਨੇ ਦੇ ਉੱਤੇ ਜਿਸ ਨੂੰ ਦਾਸ ਨੇ ਗੁੱਲੀਆਂ ਆਖਿਆ, ਜਿੱਥੇ ਜਿੱਥੇ ਉਹਦੇ ਗੰਢਾਂ ਉੱਥੇ ਉੱਥੇ ਉਹਦੇ ਉਹ ਅੱਖਾਂ ਜਿਹੀਆਂ ਲੱਗੀਆਂ, ਉਹ ਬੀਜ ਨੇ ਉਹਦੇ। ਕਹਿੰਦੇ ਫਿਰ ਉਹਦੇ ਵਿੱਚੋਂ ਅੰਗੂਰ ਬੈਠਾ, ਅੰਗੂਰਾਂ ਦੀ ਤਰ੍ਹਾਂ ਫਿਰ ਉਹਦੇ ਬੂਟੇ, ਜਿਵੇਂ ਅੰਗੂਰਾਂ ਦੇ ਬੂਟੇ ਉੱਗਦੇ ਇੱਦਾਂ ਉਹ ਵੀ ਫੁੱਟਦੇ ਨੇ ਫਿਰ ਉਹਦੇ ਚੋਂ ਬੂਟੇ। ਕੀ ਹੋਇਆ, ਹੁਣ ਇੱਕ ਗੰਨਾ ਬੀਜਿਆ, ਇੱਕ ਗੰਨੇ ਦੀਆਂ ਕਿੰਨੀਆਂ ਗੱਠਾਂ ਸੀ, ਕਿੰਨੀਆਂ ਗੰਢਾਂ ਸੀ ਜਿੱਥੇ ਉਹਦੇ ਬੀਜ ਸਨ। ਹੁਣ ਕੀ ਤੱਤ ਦੀ ਗੱਲ ਕਰਦੇ, ਇੱਕ ਦੂ ਬਾਲੇ ਬੂਟ ਹੋਏ, ਸਿਰ ਤਲਵਾਇਆ ਇੱਠੋਂ ਇੱਠਾ। ਇੱਕ ਬੂਟੇ ਤੋਂ ਕਈ ਬੂਟੇ ਪੈਦਾ ਹੋ ਗਏ, ਇੱਕ ਬੂਟੇ ਤੋਂ, ਇੱਕ ਗੰਨੇ ਤੋਂ ਕਈ ਗੰਨੇ ਪੈਦਾ ਹੋ ਗਏ। ਭਾਈ ਗੁਰਦਾਸ ਜੀ ਕਹਿੰਦੇ ਏਦਾਂ ਵਾ ਜਿਵੇਂ ਸਿਰ ਹੇਠ ਨੂੰ ਤੇ ਪੈਰ ਉੱਪਰ ਨੂੰ, ਹੁਣ ਥੱਲੜਲੇ ਪਾਸੇ ਉਹ ਗੰਨਾ ਏਕਿਆ ਜਾਂ ਉਹਦੀਆਂ ਜੜ੍ਹਾਂ ਨੇ, ਉੱਪਰ ਉਹਦੇ ਜਿਹੜੇ ਆ ਗਿਆ ਹਰਿਆਵਲ ਆ ਜਿਹੜੀ ਉਹਦੀ, ਉਹ ਕਿੰਨਾ ਖਿਲਰ ਜਾਂਦਾ। ਕਹਿੰਦੇ ਜਿਵੇਂ ਉਹਦਾ ਸਿਰ ਥੱਲੇ, ਸਿਰ ਤਲਵਾਇਆ, ਤਲਵਾਇਆ ਦਾ ਮਤਲਬ ਥੱਲੇ ਧਰਤੀ ਚ, ਤੇ ਪੈਰ ਉੱਪਰ ਨੂੰ, ਅਰਥ ਸੁਣ ਲੈਣੇ, ਸਿਰ ਤਲਵਾਇਆ ਇੱਠੋਂ ਇੱਠਾ। ਕਹਿੰਦੇ ਏਦਾਂ ਉਹ ਜਿਹੜੇ ਬੂਟੇ ਉਹ ਫਿਰ ਉੱਗਦੇ ਆ, ਵੱਡੇ ਤੋਂ ਵੱਡਾ, ਪਿਆਰੇ ਤੋਂ ਪਿਆਰਾ, ਤੇ ਫਿਰ ਉਹ ਸੋਹਣਾ ਲੱਗਦਾ ਕਿਉਂਕਿ ਇੱਠੋਂ ਇੱਠਾ, ਪਿਆਰੇ ਤੋਂ ਪਿਆਰਾ ਲੱਗਦਾ ਕਿਉਂਕਿ ਉਹਦੇ ਚ ਮਿਠਾਸ ਆ, ਉਹਦੇ ਵਿੱਚ ਰਸ ਆ। ਇੱਠੋਂ ਇੱਠਾ ਦਾ ਮਤਲਬ ਪਿਆਰੇ ਤੋਂ ਵੀ ਪਿਆਰਾ ਲੱਗਦਾ ਹੈ ਉਹ, ਕਿਉਂਕਿ ਉਹਨੇ ਸਾਰਿਆਂ ਨੂੰ ਮਿਠਾਸ ਤੇ ਗੰਨੇ ਨੇ ਰਸ ਹੀ ਦੇਣਾ ਹੈ। ਦੋ ਖੁੰਡਾਂ ਵਿੱਚ ਪੀੜੀ ਹੈ, ਟੋਟੇ ਲਾਹੇ ਇੱਤ ਗੁਣ ਮਿੱਠਾ। ਦੋ ਵੇਲਣਿਆਂ ਦੇ ਵਿੱਚ ਉਹਨਾਂ ਨੂੰ ਪੀੜਦੇ ਆ, ਜਿਹੜੇ ਵੇਲਣੇ ਚ ਆਪਾਂ ਗੰਨੇ ਪੀੜਦੇ ਹਾਂ, ਕਮਾਦ ਉਹਦੀਆਂ ਦੋ ਲੱਠਾਂ ਹੁੰਦੀਆਂ, ਉਹਦੇ ਵਿੱਚ ਦੀ ਗੰਨਾ ਕੱਢਿਆ ਜਾਂਦਾ, ਤਸੀਆ ਵੀ ਤੇ ਚੱਲਿਆ ਨਾ ਉਹਨੇ, ਹੁਣ ਪੀੜਿਆ ਗਿਆ ਨਾ, ਆਪਣਾ ਆਪ ਪੜਵਾ ਲਿਆ ਉਹਨੇ, ਪੀੜਿਆ ਗਿਆ ਦੋ ਲੱਠਾਂ ਚ, ਦੋ ਵੇਲਣਿਆਂ ਚ ਮਿਠਾਸ ਹੀ ਦਿੱਤੀ। ਕਹਿੰਦੇ ਦੋ ਖੁੰਡਾਂ ਵਿੱਚ ਪੀੜੀ ਹੈ, ਦੋ ਵੇਲਣਿਆਂ ਦੀਆਂ ਉਹਨਾਂ ਲੱਠਾਂ ਚ ਪੀੜਿਆ ਗਿਆ, ਟੋਟੇ ਟੋਟੇ ਹੁੰਦਾ। ਕਹਿੰਦੇ ਟੋਟੇ ਲਾਹੇ ਇੱਤ ਗੁਣ ਮਿੱਠਾ, ਟੋਟੇ ਟੋਟੇ ਹੋਇਆ, ਫਿਰ ਉਹਦੇ ਚੋਂ ਰੋਹ ਨਿਕਲਦੀ ਹੈ, ਭਾਵ ਗੰਨੇ ਦਾ ਰਸ ਨਿਕਲਦਾ, ਇਹਨਾਂ ਗੁਣਾਂ ਕਰਕੇ ਉਹ ਪਿਆਰਾ ਲੱਗਦਾ ਹੈ। ਆਪ ਦੁੱਖ ਚੱਲ ਗਿਆ, ਟੁਕੜੇ ਟੁਕੜੇ ਹੋ ਗਿਆ, ਪੀੜਿਆ ਗਿਆ, ਪਰ ਦੂਸਰਿਆਂ ਨੂੰ ਮਿਠਾਸ ਵੰਡੀ। ਵੀ ਹੀ ਇੱਕੀ ਹੀ ਵਰਤਦਾ ਅਵਗੁਣ ਯਾਰੇ ਪਾਪ ਪਨਿੱਠਾ। ਇੱਥੇ ਵੀ ਇੱਕੀ ਹੀ ਦਾ ਅਰਥ ਸਮਝ ਲੈਣਾ, ਵੀਹ ਦਾ ਅਰਥ ਹੈ ਜਿਹੜਾ ਜਗਤ ਆ ਸੰਸਾਰ, ਤੇ ਇੱਕੀ ਹੀ ਸਤ ਸੰਗਤ। ਕਹਿੰਦੇ ਵੀਹ ਇੱਕੀ ਹੀ ਵਰਤਦਾ, ਕਹਿੰਦੇ ਅਵਗਣ ਯਾਰੇ ਪਾਪ ਪਨਿੱਠਾ, ਵੀਹ ਇਹ ਜਗਤ ਤੇ ਇੱਕੀ ਹੀ ਸਤ ਸੰਗਤ, ਉਹਦੇ ਵਿੱਚ ਵੀ ਵਰਤਿਆ ਜਾਂਦਾ, ਦੋਵਾਂ ਥਾਵਾਂ ਤੇ ਵਰਤਿਆ ਜਾਂਦਾ। ਉਹ ਵੇਖੋ ਜਿਹੜਾ ਗੰਨਾ ਆ ਉਹਦਾ ਜਿਹੜਾ ਰਸ ਆ, ਮੈਂ ਵੇਖਿਆ ਕਦੇ ਆਨੰਦਪੁਰ ਸਾਹਿਬ ਜਾਈਏ ਨਾ ਜੀ, ਹੋਲੇ ਮਹੱਲੇ ਤੇ, ਸਰਹੰਦ ਜਾਈਏ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ, ਥਾਂ ਥਾਂ ਤੇ ਜਿੱਥੇ ਜਿੱਥੇ ਵੀ ਗੁਰੂ ਪਿਆਰਿਆਂ ਦੇ ਅਸਥਾਨਾਂ ਦੇ ਉੱਤੇ ਮੇਲੇ ਲੱਗਦੇ ਆ ਸੰਗਤਾਂ ਦੇ, ਉੱਥੇ ਕਦੇ ਕਦੇ ਜਿਹੜੇ ਸਰਦੀਆਂ ਦੇ ਵਿੱਚ ਦਿਹਾੜੇ ਆਉਂਦੇ ਨਾ ਜੀ, ਜਿਹਨਾਂ ਦਿਨਾਂ 'ਚ ਗੰਨਾ ਹੁੰਦਾ ਵਾ ਪੰਜਾਬ ਦੇ ਵਿੱਚ, ਮੈਂ ਵੇਖਿਆ ਸਾਧ ਸੰਗਤ ਉੱਥੇ ਕਈਆਂ ਨੇ ਵੇਲਣੇ ਘੁਲਾੜੀ ਲਾਈ ਹੁੰਦੀ, ਉੱਥੇ ਸੰਗਤਾਂ ਨੂੰ ਗੰਨੇ ਦਾ ਰਸ ਪਿਆਉਂਦੇ ਆ, ਰੋਹ ਪਿਆਉਂਦੇ ਉੱਥੇ। ਹੁਣ ਕੀ ਕਹਿੰਦੇ ਭਾਈ ਗੁਰਦਾਸ ਜੀ, ਕਹਿੰਦੇ ਧਰਮ ਅਸਥਾਨਾਂ ਦੇ ਉੱਤੇ ਵੀ ਉਹ ਮਿਠਾਸ ਲੋਕਾਂ ਨੂੰ ਛਕਾਈ ਜਾਂਦੀ ਹੈ, ਸੰਗਤਾਂ ਨੂੰ ਛਕਾਈ ਜਾਂਦੀ ਹੈ, ਤੇ ਜਗਤ ਦੇ ਵਿੱਚ ਆਮ ਸੰਸਾਰ ਦੇ ਵਿੱਚ ਵੀ ਲੋਕ ਉਹਦੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ, ਸ਼ਾਦੀਆਂ ਆ, ਸ਼ਗਨ ਵਿਹਾਰ ਆ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਆਦਿਕ ਵੀ ਬਣਦੀਆਂ, ਅੱਜ ਕੱਲ੍ਹ ਤੇ ਗੁੜ ਤੋਂ ਵੀ ਸੋਹਣੀ ਮਠਿਆਈ ਬਣਾਉਣ ਲੱਗ ਪਏ। ਭਾਵ ਮਠਿਆਈਆਂ ਬਣਾਉਣ ਦਾ ਮਤਲਬ ਕਿ ਜਿਹੜੀ ਖੰਡ ਆਦਿਕ ਬਣੀ, ਮਿਸ਼ਰੀ ਆਦਿਕ ਬਣੀ, ਜਿਹੜੀ ਉਹਨਾਂ ਚੀਜ਼ਾਂ ਵਿੱਚ ਵਰਤੀ ਗਈ, ਕਿੱਥੋਂ ਬਣੀ? ਉਹ ਗੰਨੇ ਤੋਂ। 20-21 ਵਰਤਦਾ, ਕਹਿੰਦੇ 20-21 ਜਗਤ ਦੇ ਵਿੱਚ ਵੀ ਤੇ ਧਰਮ ਅਸਥਾਨਾਂ ਦੇ ਵਿੱਚ ਵੀ ਉਹ ਵਰਤਿਆ ਗਿਆ। ਅਵਗਣੀ ਆ ਰਹੇ ਪਾਪ ਪਨਿੱਠਾ, ਪਰ ਨਾਲ ਇੱਕ ਗੱਲ ਹੋਰ ਸੁਣ ਲੈਣੀ, ਕਹਿੰਦੇ ਜਿਹੜੇ ਪਾਪੀ ਲੋਕ ਆ ਵਰਤਦੇ ਉਹ ਵੀ ਨੇ, ਪਰੰਤੂ ਉਹਨੂੰ ਖਾ ਕੇ ਪੀ ਕੇ ਉਹ ਨਾਸ਼ ਹੋ ਜਾਂਦੇ ਆ, ਆਪਣਾ ਜੀਵਨ ਨਾਸ਼ ਕਰ ਲੈਂਦੇ ਆ, ਉਗਣੇ ਆ ਰਹੇ ਨੇ, ਪਾਪ ਇਕੱਠੇ ਕਰਦੇ ਆ। ਕਿਵੇਂ? ਕਹਿੰਦੇ ਉਸੇ ਗੰਨੇ ਤੋਂ ਗੁੜ ਬਣਿਆ, ਰੋਹ ਬਣੀ ਤੇ ਉਹਨਾਂ ਨੇ ਉਹਦੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਸ਼ਰਾਬਾਂ ਆਦਿਕ ਵੀ ਕੱਢ ਲਈਆਂ ਉਹਦੇ ਤੋਂ। ਪਰ ਪੱਖ ਦੂਸਰਾ ਵੀ ਨਾਲ ਦੱਸਦੇ, ਪਰ ਉਹ ਔਗਣੇ ਆ ਰਹੇ, ਉਹ ਪਾਪਾਂ ਦੀਆਂ ਪੰਡਾਂ ਇਕੱਠੀਆਂ ਕਰਨ ਵਾਲੇ ਲੋਕ ਨੇ। ਗੰਨਾ ਸਾਰਿਆਂ ਨੂੰ ਮਿਠਾਸ ਤੇ ਰਸ ਤੇ ਸਵਾਦ ਹੀ ਬਖਸ਼ਦਾ ਆ, ਉਹ ਸਾਰਾ ਕੁਛ ਇਹੋ ਹੀ ਦਿੰਦਾ ਹੈ। ਇਹ ਵੱਖਰੀ ਗੱਲ ਹੈ ਕਿ ਸ਼ੈਤਾਨ ਮਨ ਨੇ ਤੇ ਬੰਦੇ ਇਨਸਾਨ ਨੇ ਉਹਦੇ ਤੋਂ ਪਾਪਾਂ ਵਾਲੇ ਪਾਸੇ ਜਾਣ ਦਾ ਰਸਤਾ ਵੀ ਚੁਣ ਲਿਆ ਹੈ। ਅਖੀਰਲੀ ਤੁਕ ਵਿੱਚ ਕੀ ਫਰਮਾਨ ਕਰਦੇ ਨੇ? ਮੰਨੇ ਗੰਨਾ ਵਾਂਗ ਸੁਧਾ, ਜੋ ਲੋਕ ਗੰਨੇ ਵਾਂਗੂ ਮੰਨਣ ਕਰਦੇ ਹਨ, ਭਾਵ ਜਿਸ ਤਰ੍ਹਾਂ ਉਹ ਵਿਪਤਾ ਵਿੱਚ ਪੈ ਕੇ ਵੀ ਆਪਣੀ ਮਿਠਾਸ ਨਹੀਂ ਛੱਡਦਾ, ਮਿਠਾਸ ਹੀ ਦਿੰਦਾ ਆ, ਸਵਾਦ ਤੇ ਰਸ ਹੀ ਦਿੰਦਾ, ਇਸੇ ਤਰ੍ਹਾਂ ਦੇ ਰੱਬ ਦੇ ਪਿਆਰੇ ਨੇ ਉਹ ਦ੍ਰਿੜ ਇਰਾਦੇ ਵਾਲੇ। ਸੁਧਿੱਠਾ ਦਾ ਅਰਥ ਹੁੰਦਾ ਦ੍ਰਿੜ ਇਰਾਦੇ ਵਾਲੇ ਰਹਿਣਾ, ਭਾਵ ਉਹ ਦ੍ਰਿੜ ਇਰਾਦੇ ਵਾਲੇ ਰਹਿੰਦੇ ਆ, ਦੂਸਰਿਆਂ ਨੂੰ ਮਿਠਾਸ ਹੀ ਵੰਡਦੇ, ਕੋਈ ਚੰਗਾ ਆਖੇ, ਕੋਈ ਬੁਰਾ ਆਖੇ, ਕੋਈ ਦੁੱਖ ਦੇਵੇ, ਕੋਈ ਨਿੰਦਿਆ ਕਰੇ, ਸਾਧ ਸੰਗਤ ਉਹ ਸਾਰਿਆਂ ਨੂੰ ਮਿਠਾਸ ਤੇ ਰਸ ਹੀ ਵੰਡਦੇ ਆ, ਆਤਮਿਕ ਜੀਵਨ ਹੀ ਸਾਰਿਆਂ ਨੂੰ ਉਹ ਦਿੰਦੇ ਨੇ, ਬਖਸ਼ਿਸ਼ ਕਰਦੇ ਨੇ, ਕਿਉਂਕਿ ਉਹ ਆਪਣੇ ਇਰਾਦੇ ਦੇ ਉੱਤੇ ਦ੍ਰਿੜ ਰਹਿੰਦੇ ਆ ਕਿ ਅਸੀਂ ਸੰਸਾਰ ਦਾ ਭਲਾ ਹੀ ਕਰਨਾ ਹੈ, ਅਸੀਂ ਦੁਨੀਆਂ ਦਾ ਭਲਾ ਹੀ ਕਰਨਾ ਤੇ ਮਿਠਾਸ ਹੀ ਦੇਣੀ ਹੈ। ਉਹਨਾਂ ਨੇ ਜੀਵਨ ਬਣਾ ਲਿਆ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ।